ਸਤਿਕਾਰਯੋਗ ਸਤਸੰਗਿਓ, ਇੱਕ ਵਾਰੀ ਸਾਰੇ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ, ਅਤੇ ਫਿਰ ਇੱਕ ਵਾਰੀ ਆਖੋ ਧੰਨ ਸ੍ਰੀ ਸਤਿਗੁਰੂ ਹਰੀ ਸਿੰਘ ਜੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਸਮਾਂ ਉਹ ਸੀ ਜਦੋਂ ਸੱਚੇ ਪਾਤਸ਼ਾਹ ਕਿਰਪਾ ਕੀਤੀ, ਸੱਚੇ ਪਾਤਸ਼ਾਹ ਜੀ ਦਾ ਪ੍ਰਤਾਪ ਇਸ ਤਰ੍ਹਾਂ ਚੜ੍ਹਦੀਆਂ ਕਲਾ ਵਿੱਚ ਸੀ ਕਿ ਬਹੁਤ ਸਾਰੇ ਵੱਡੇ ਵੱਡੇ ਸਰਦਾਰ ਇਹ ਸੋਚ ਕੇ ਵੀ ਨਾਮਧਾਰੀ ਬਣ ਰਹੇ ਸਨ ਕਿ ਥੋੜੇ ਚਿਰ ਨੂੰ ਤੇ ਇਹਨਾਂ ਦਾ ਹੀ ਰਾਜ ਹੋ ਜਾਣਾ, ਇਸ ਕਰਕੇ ਹੁਣ ਹੀ ਸਤਿਗੁਰਾਂ ਦੇ ਚਰਨੀ ਲੱਗ ਜਾਈਏ। ਪਰ ਸੱਚ ਪਾਤਸ਼ਾਹ ਜੀ ਦੀ ਰਜ਼ਾ ਹੁੰਦੀ ਹੈ, ਸੱਚ ਪਾਤਸ਼ਾਹ ਜੀ ਨੇ ਇਹੋ ਜਿਹੀ ਲੀਲਾ ਰਚੀ। ਜਦੋਂ ਮਲੇਰਕੋਟਲੇ ਵਾਲਾ ਸਾਕਾ ਹੋਇਆ, ਸਤਿਗੁਰੂ ਰਾਮ ਸਿੰਘ ਜੀ ਨੂੰ ਜਲਾਵਤਨ ਕਰ ਦਿੱਤਾ ਗਿਆ, ਫਿਰ ਉਹ ਸਮਾਂ ਆ ਗਿਆ ਸਤਿਗੁਰੂ ਹਰੀ ਸਿੰਘ ਜੀ ਦਾ ਸਮਾਂ, ਜਿਹਦੇ ਬਾਰੇ ਅਜਿੱਤੇ ਰੰਧਾਵੇ ਦੀ ਗੋਸ਼ਟ ਵਿੱਚ ਗੁਰੂ ਨਾਨਕ ਦੇਵ ਜੀ ਹੁਕਮ ਕਰਦੇ ਨੇ, ਬੱਚਾ ਜਿੱਤਿਆ ਬਾਰਵੇਂ ਜਾਮੇ ਦਾ ਸੋ ਸਿੱਖ ਸਦਾਏਗਾ ਜੋ ਕਾਲਾ ਮੂੰਹ ਕਰਕੇ ਸਾਰੀ ਦੁਨੀਆਂ ਦੀ ਫਕਰੀ ਝੱਲੇਗਾ। ਦੁਨੀਆਂ ਦੇ ਤਾਨੇ ਮਿਹਣੇ ਸਖਤੀਆਂ ਜਿਨ੍ਹਾਂ ਨਾਮਧਾਰੀਆਂ ਨੇ ਝੱਲੀਆਂ, ਉਸ ਵੇਲੇ ਉਹ ਹੀ ਰਹਿ ਗਏ ਜਿਹੜੇ ਕੱਚੇ ਪਿੱਲੇ ਸੀ, ਬਹੁਤ ਸਾਰੇ ਝੜ ਗਏ। ਇਸ ਤਰ੍ਹਾਂ ਦਾ ਸਮਾਂ ਸੀ। ਪ੍ਰਮਾਣ ਵਜੋਂ ਇੱਕ ਸਾਖੀ ਉਹਨਾਂ ਦਿਨਾਂ ਦੀ ਆਉਂਦੀ ਹੈ ਕਿ ਇੱਕ ਥਾਣੇਦਾਰ ਨੇ ਪਿੰਡ ਵਿੱਚ ਸੱਦਿਆ ਕਿ ਇਸ ਪਿੰਡ ਵਿੱਚ ਕਿਹੜੇ ਕਿਹੜੇ ਕੂਕੇ ਨੇ, ਉਹ ਆਪਣੀ ਮੇਰੇ ਸਾਹਮਣੇ ਆ ਕੇ ਪੇਸ਼ ਹੋਣ। ਉਹ ਇਹਨਾਂ ਸਖਤੀਆਂ ਦਾ ਸਮਾਂ ਸੀ। ਸ੍ਰੀ ਭੈਣੀ ਸਾਹਿਬ ਪੂਰੇ ਦਿਨ ਵਿੱਚ 24 ਘੰਟਿਆਂ ਵਿੱਚ ਪਹਿਲੋਂ 5 ਅਤੇ ਫਿਰ 10 ਦੀ ਆਗਿਆ ਹੋਈ, ਸਿਰਫ ਇੰਨੇ ਸਿੱਖ ਦਰਸ਼ਨ ਕਰਨ ਆ ਸਕਦੇ ਸੀ। ਇੱਕ ਵਾਰੀ ਆ ਗਏ 6 ਮਹੀਨੇ ਨਹੀਂ ਆ ਸਕਣਗੇ। ਪਿੰਡੋ ਪਿੰਡੀ ਵੀ ਇੱਕ ਪਿੰਡ ਤੋਂ ਦੂਸਰੇ ਪਿੰਡ ਕਿਸੇ ਨਾਮਧਾਰੀ ਨੇ ਜਾਣਾ, ਉਹਨੂੰ ਵੀ ਆਗਿਆ ਲੈਣੀ ਪਏਗੀ, ਥਾਣੇ ਦਾ ਵਿੱਚ ਜਾ ਕੇ ਆਪਣਾ ਨਾਂ ਲਿਖਾਉਣਾ ਪਏਗਾ, ਪੁੱਛ ਕੇ ਜਾਣਾ ਪਏਗਾ। 5 ਨਾਮਧਾਰੀ ਵੀ ਇਕੱਠੇ ਹੋ ਕੇ ਕੁਛ ਕਰ ਨਹੀਂ ਸਕਦੇ। ਜੇ ਅਖੰਡ ਪਾਠ ਕਰਨਾ ਤੇ ਆਗਿਆ ਲੈਣੀ ਪਏਗੀ। ਅਖੰਡ ਪਾਠ ਵਿੱਚ ਜੇ ਥੋੜੇ ਜਿਹੇ ਵੱਧ ਸਿੰਘ ਇਕੱਠੇ ਹੋ ਗਏ ਨੇ ਆਗਿਆ ਤੋਂ ਬਿਨਾਂ ਸਰਕਾਰ ਤੋਂ ਅਖੰਡ ਪਾਠ ਕਰ ਲਿਆ, ਉਹਨਾਂ ਨੂੰ 7-7 ਸਾਲ ਦੀ ਸਜ਼ਾ ਹੋਈ, ਕਈ ਜੇਲ੍ਹਾਂ ਵਿੱਚ ਹੀ ਸ਼ਹੀਦ ਹੋਏ। ਮੇਰਾ ਕਹਿਣ ਤੋਂ ਭਾਵ ਕਿ ਇੰਨਾ ਸਖਤੀਆਂ ਦਾ ਦੌਰ ਸੀ ਉਸ ਸਮੇਂ ਵਿੱਚ। ਕੱਚੇ ਪਿੱਲੇ ਇਸ ਤਰ੍ਹਾਂ ਵੀ ਝੜੇ ਕਿ ਜੇ ਉਹ ਥਾਣੇਦਾਰ ਨੇ ਸੱਦਿਆ, ਇੱਕ ਸਿੱਖ ਸੀ ਉਹ ਕਛਹਿਰਾ ਲਾ ਕੇ ਤੇ ਲੰਗੋਟੀ ਬੰਨ ਕੇ ਚਾਦਰ ਬੰਨ ਕੇ ਆ ਗਿਆ ਕਿ ਕਛਹਿਰਾ ਵੇਖ ਕੇ ਵੇਖਣ ਗਿਆ ਨਾਮਧਾਰੀ ਹੈ। ਉਹਦੇ ਕਛਹਿਰੇ ਦੇ ਨਿਸ਼ਾਨ ਸੀ। ਥਾਣੇਦਾਰ ਨੇ ਆਖਿਆ ਕਿ ਤੈਨੂੰ ਕੀ ਗੋਲੀ ਵੱਜਣ ਲੱਗੀ ਸੀ, ਮੈਂ ਤੈਨੂੰ ਕੀ ਕਹਿ ਦੇਣਾ ਸੀ, ਤੇਰੀ ਇੱਕ ਪੇਸ਼ੀ ਹੋਣੀ ਸੀ, ਤੈਨੂੰ ਕੀ ਲੋੜ ਸੀ ਇੰਨੀ ਕਮਜ਼ੋਰੀ ਵਿਖਾਉਣ ਦੀ। ਜਿਨ੍ਹਾਂ ਨੇ ਕੁਛ ਕੱਚੇ ਪਿੱਲੇ ਸੀ ਐਵੇਂ ਝੜੇ ਵੀ, ਪਰ ਜਿਹੜੇ ਰਹਿ ਗਏ ਉਹ ਹੀ ਰਹੇ ਜਿਹੜੇ ਉਸ ਕਸਵੱਟੀ ਤੇ ਪੂਰੇ ਉਤਰਨ ਵਾਲੇ ਸੀ। ਉਸ ਕਸਵੱਟੀ ਤੇ ਪੂਰੇ ਉਤਰਨ ਵਾਲੇ ਜਿਹੜੇ ਸਿੱਖ ਸੀ, ਉਹਨਾਂ ਦਿਨਾਂ ਵਿੱਚ ਪ੍ਰਚਾਰਕਾਂ ਨੇ ਵੱਡੀਆਂ ਹਿੰਮਤਾਂ ਕਰਕੇ ਪ੍ਰਚਾਰ ਕੀਤਾ। ਜਿਵੇਂ ਸੰਤ ਨਿਸ਼ਾਨ ਸੂਰੀ ਦੱਸ ਕੇ ਹਟੇ ਨੇ, ਲੰਗਰ ਚਲਾਉਣ ਵਾਸਤੇ ਜਦੋਂ ਅਗਰਾਈ ਆ ਨਹੀਂ ਸਕਦੀ, ਸੰਗਤ ਬਹੁਤੀ ਆ ਨਹੀਂ ਰਹੀ, ਕੁਛ ਸਿੱਖਾਂ ਨੇ ਇਕੱਠਿਆਂ ਹੋ ਕੇ ਵੱਧ ਤੋਂ ਵੱਧ ਮਾਇਆ ਦੇ ਕੇ ਅਗਰਾਈ ਸ਼ੁਰੂ ਕੀਤੀ। ਕੋਈ ਸਿੱਖ ਗੱਡਾ ਲੈ ਕੇ, ਜੋਗ ਲੈ ਕੇ ਆਪਣਾ ਸਰੀਰ ਨਾਲ ਲੈ ਕੇ ਹਾਜ਼ਰ ਹੋਇਆ। ਇਹਨਾਂ ਸਖਤੀਆਂ ਦੇ ਦੌਰ ਵਿੱਚ ਹੀ ਬਹੁਤ ਸਾਰੇ ਸਿੱਖ ਸੀ ਜਿਨ੍ਹਾਂ ਨੇ ਉਹਨਾਂ ਦਿਨਾਂ ਵਿੱਚ ਸੰਤ ਸਿਪਾਹੀ ਦਾ ਰੂਪ ਧਾਰ ਕੇ ਵੀ ਤੇ ਆਪਣੇ ਪੰਥ ਨੂੰ ਵਿਰੋਧੀਆਂ ਤੋਂ ਬਚਾਉਣ ਲਈ, ਵਿਰੋਧੀਆਂ ਨੂੰ ਜਾਗਦਾ ਸੀ ਕਿ ਹੁਣ ਤੇ ਸਰਕਾਰ ਇਹਨਾਂ ਦੀ ਦੁਸ਼ਮਣ, ਇਹਨਾਂ ਨੂੰ ਜਿਵੇਂ ਮਰਜ਼ੀ ਤੰਗ ਕਰ ਲਓ। ਪਰ ਉਸ ਵੇਲੇ ਜਿਹੜੇ ਸੰਤ ਸਿਪਾਹੀ ਸੀ, ਭਗਵਾਨ ਸਿੰਘ ਜੀ ਡਬੰਗੀ ਵਰਗੇ, ਉਹਨਾਂ ਨੇ ਵੀ ਆਪਣੇ ਪੰਥ ਦੀ ਆਣ ਤੇ ਸ਼ਾਨ ਨੂੰ ਕਾਇਮ ਰੱਖਿਆ। ਉਹਨਾਂ ਦਿਨਾਂ ਵਿੱਚ ਹੀ ਇਹ ਸੰਤ ਨੱਥਾ ਸਿੰਘ ਜੀ ਸਰਿਆਲੀ ਦੇ ਸਨ, ਜਿਹੜੇ ਮਜ਼੍ਹਬੀ ਸਿੰਘ ਸਨ। ਉਹਨਾਂ ਨੇ ਗੁਰੂ ਘਰ ਵਿੱਚ ਆ ਕੇ ਇਸੇ ਤਰ੍ਹਾਂ ਹੀ ਸੇਵਾ ਕੀਤੀ ਜਿਵੇਂ ਪਹਿਲਾਂ ਵੀ ਤੁਸੀਂ ਬਹੁਤ ਸਾਰੇ ਸੇਵਾਦਾਰਾਂ ਬਾਰੇ ਸੁਣ ਚੁੱਕੇ ਹੋ, ਜਿਹਦੇ ਬਾਰੇ ਗੁਰਬਾਣੀ ਵਿੱਚ ਲਿਖਿਆ, ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮਹਿ ਸਹਿ, ਆਪਸ ਕਉ ਕਰ ਕਛ ਨਾ ਜਨਾਵੈ। ਇਸ ਤਰ੍ਹਾਂ ਦੇ ਉਹ ਸਿੱਖ ਜਿਹੜੇ ਸੀ ਜਿਨ੍ਹਾਂ ਨੇ ਜੀਵਿਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ, ਇਸ ਤਰ੍ਹਾਂ ਦੇ ਸੰਤ ਨੱਥਾ ਸਿੰਘ ਜੀ ਸਨ। ਇਹ ਸੰਤ ਨੱਥਾ ਸਿੰਘ ਜੀ ਜਿਹੜੇ ਸੀ, ਇਹ ਵੀ ਇਸ ਗੱਲ ਦੀ ਇੱਕ ਮਿਸਾਲ ਨੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਵਿੱਚ ਆਉਂਦਾ ਹੈ ਇਹ ਨੱਥਾ ਸਿੰਘ ਸਰਿਆਲੀ ਦਾ, ਨਾਮਧਾਰੀ ਬਣਨ ਤੋਂ ਪਹਿਲਾਂ। ਇਹਨਾਂ ਨੇ ਇੱਕ ਸਾਨੇ ਜਾਨਵਰ ਹੁੰਦਾ ਸੱਪ ਦੀ ਸ਼ਕਲ ਵਰਗਾ, ਜਦੋਂ ਆਕੜ ਜਾਂਦਾ ਬੜਾ ਕਰੜਾ ਹੋ ਜਾਂਦਾ, ਉਹਨੂੰ ਦੰਦਾਂ ਨਾਲ ਹੀ ਚਿੱਥ ਕੇ ਉਹਦੀ ਸਾਰੀ ਚਰਬੀ ਡੀਕ ਲਾ ਕੇ ਪੀ ਜਾਣੀ। ਚਾਰ ਚਾਰ ਜਾਨਵਰ ਖੇਤਾਂ ਵਿੱਚ ਕੰਮ ਕਰਦਿਆਂ ਗੋਡਦਿਆਂ ਤੇ ਇਸ ਤਰ੍ਹਾਂ ਹੀ ਖਾ ਜਾਣੇ, ਇਸ ਤਰ੍ਹਾਂ ਦਾ ਰਾਖਸ਼ੀ ਜੀਵਨ ਸੀ। ਪਰ ਇਹ ਗੁਰੂ ਨਾਨਕ ਦੇ ਘਰ ਦੀ, ਸਤਿਗੁਰੂ ਰਾਮ ਸਿੰਘ ਦੇ ਦਰ ਦੀ ਇਹ ਪਰੰਪਰਾ ਰਹੀ ਹੈ ਕਿ ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤ ਨਾ ਲਾਗੀ ਵਾਰ। ਉਹਨਾਂ ਨੇ, ਸਾਡੇ ਸਤਿਗੁਰੂਆਂ ਨੇ ਕਿਰਪਾ ਕਰਕੇ ਰਾਕਸ਼ਾਂ ਨੂੰ ਦੇਵਤੇ ਬਣਾਇਆ, ਠੱਗਾਂ ਨੂੰ ਸੱਜਣ ਬਣਾਇਆ, ਚੋਰਾਂ ਨੂੰ ਦਾਨੀ ਬਣਾਇਆ ਤੇ ਵੱਡੇ ਵੱਡੇ ਵਿਆਜੜੀਆਂ ਨੂੰ ਉਹਨਾਂ ਨੇ ਕਿਰਪਾ ਕਰਕੇ ਉਹਨਾਂ ਨੂੰ ਤਿਆਗੀ ਤੇ ਦਾਨੀ ਬਣਾ ਦਿੱਤਾ। ਜਿਸ ਤਰ੍ਹਾਂ ਤੁਸੀਂ ਸੰਤ ਨਿਸ਼ਾਨ ਸਿੰਘ ਜੀ ਤੋਂ ਵੀ ਸੁਣ ਕੇ ਹਟੇ ਸੀ, ਇਹ ਸੰਤ ਨੱਥਾ ਸਿੰਘ ਜੀ ਵੀ ਸਰਿਆਲੀ ਪਿੰਡ ਦੇ ਸਨ। ਸਰਿਆਲੀ ਪਿੰਡ ਦੇ ਸੰਤ ਸ਼ਾਮ ਸਿੰਘ ਜੀ संत शाम सिंह जी, संत जून सिंह जी, संत मिया सिंह जी, यह सारा जिहड़ा परिवार है इसे परिवार विच ही सतगुरु जगजीत सिंह जी ने कृपा करके अपनी इकलौती साहबजादी बीबा साहब कौर जी का आनंद कार्ज संत जगतार सिंह जी वल किया। इस परिवार ने उन्होंने दिनों विच 7 लाख की सामी सन संत शाम सिंह जी, पर उन्होंने जदों सतगुरु राम सिंह दे सिख बन गए, जिहड़े लोगों तो व्याज अगराउंदे सी, जिहड़े व्याज अगराउण लई चक्कियां विच भी दाने नहीं सी रहण दिंदे, जिन्नियां लैणे दीआं वईआं सी ओह खूज विच सुट दित्तियां, रोज हवन करना, लंगर ला दिता, ते सालां बद्दी उन्हां ने इस तरह का उन्हां दा लंगर चलिया। जे एक पिंड दा सरदार इस तरह दी उहदे विच तब्दीली आ गई तां कुदरती तौर ते सी कि उत्थे होर लोकां ते वी सतगुरु राम सिंह दी सिक्खी दा असर होना सी। ਇਹ ਨੱਥਾ ਸਿੰਘ ਜੀ ਮਜ਼ਬੀ ਸਿੰਘ ਜਦੋਂ ਨਾਮਧਾਰੀ ਬਣ ਗਏ, ਬੇਸ਼ੱਕ ਇਹ ਮਜ਼ਬੀ ਸਿੰਘ ਸਨ, ਪਰ ਸਤਿਗੁਰੂ ਜੀ ਦੇ ਦਰਬਾਰ ਵਿੱਚ, ਗੁਰੂ ਘਰ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ, ਬੇਸ਼ੱਕ ਗੁਰੂ ਨਾਨਕ ਦੇਵ ਤੋਂ ਲੈ ਕੇ ਹੀ ਸਾਰੇ ਸਿੱਖ ਇਸ ਤਰ੍ਹਾਂ ਹੀ ਰਹੇ, ਪਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕਰ ਦਿੱਤਾ, ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬਦੇਵਾਂ, ਖਾਲਸੇ ਦੀ ਜਾਤ ਪਾਤ ਕੋਈ ਨਹੀਂ, ਤੇ ਉਸ ਤੋਂ ਬਾਅਦ ਜਿਹੜਾ ਖਾਲਸਾ ਸੀ ਉਹ ਨਾ ਤਰਖਾਣ ਰਿਹਾ, ਨਾ ਜੱਟ ਰਿਹਾ, ਨਾ ਮਜ਼ਬੀ ਰਿਹਾ, ਉਹ ਸਾਰਾ ਖਾਲਸਾ ਹੋ ਗਿਆ। ਤੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਸਤਿਗੁਰੂ ਰਾਮ ਸਿੰਘ ਦੇ ਦਰਬਾਰ ਵਿੱਚ ਵੀ, ਜੇ ਇਤਿਹਾਸ ਵਿੱਚ ਵੀ ਵੇਖਦੇ ਹਾਂ ਅਸੀਂ, ਤੇ ਭਾਈ ਜੈਤਾ ਜੀ ਜਿਹੜੇ ਸੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲਿਆਉਣ ਵਾਲੇ, ਜਿਨ੍ਹਾਂ ਨੂੰ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਬਾਲ ਅਵਸਥਾ ਵਿੱਚ ਹੀ ਰੰਗਰੇਟੇ ਗੁਰੂ ਕੇ ਬੇਟੇ ਵਰਦਾਨ ਦਿੱਤਾ, ਤੇ ਉਹ ਵੀ ਮਜ਼ਬੀ ਸਿੰਘ ਸਨ। ਇਹ ਭਾਈ ਜੈਤਾ ਸਿੰਘ ਜੀ ਭਾਈ ਜੈਤਾ ਜੀ ਜਦੋਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਆਏ ਨੇ, ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਸੀਨੇ ਨਾਲ ਲਾਇਆ, ਖੁਸ਼ੀਆਂ ਬਖਸ਼ੀਆਂ। ਇਸੇ ਤਰ੍ਹਾਂ ਹੀ ਇਹ ਭਾਈ ਨੱਥਾ ਸਿੰਘ ਜੀ ਮਜ਼ਬੀ ਸਿੰਘ ਪਰਿਵਾਰ ਵਿੱਚੋਂ ਹੋਣ ਦੇ ਬਾਵਜੂਦ ਵੀ ਭੈਣੀ ਸਾਹਿਬ ਆ ਗਏ, ਸਿੱਖ ਸਜੇ, ਤੇ ਉਸ ਤੋਂ ਬਾਅਦ ਇੰਨਾ ਉੱਚਾ ਸੁੱਚਾ ਜੀਵਨ ਹੋ ਗਿਆ, ਭਜਨ ਬਾਣੀ ਕਰਨਾ, ਸੁੱਚ ਮਰਜ਼ਾਦਾ ਵਿੱਚ ਰਹਿਣਾ, ਗੁਰੂ ਘਰ ਦੀ ਸੇਵਾ ਕਰਨੀ, ਤੇ ਸੇਵਾ ਇਵੇਂ ਕਰਨੀ ਕਿ ਜੇ ਲੰਗਰ ਵਾਸਤੇ ਉਹਨਾਂ ਦਿਨਾਂ ਵਿੱਚ ਤੁਸੀਂ ਸੁਣ ਚੁੱਕੇ ਹੋ, ਤੰਗੀਆਂ ਤਰੁਸ਼ੀਆਂ ਦਾ ਸਮਾਂ ਸੀ, ਅੱਜ ਤੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਸਤਿਗੁਰੂ ਰਾਮ ਸਿੰਘ ਦੇ ਲੋਕ ਤੇ ਪ੍ਰਲੋਕ ਦੇ ਸਾਰੇ ਸੁੱਖ ਪ੍ਰਾਪਤ ਹੋਣ ਵਾਲੇ ਵਰਦਾਨ ਪੂਰੇ ਹੋਏ ਹੋਏ ਨੇ, ਪਰ ਉਹਨਾਂ ਦਿਨਾਂ ਵਿੱਚ ਲੰਗਰ ਲਈ ਬਾਲਣ ਵੀ ਗਏ ਸੀ, ਤੇ ਉਹ ਵੀ ਜਾ ਕੇ ਬਾਹਰ ਉਜਾੜ ਵਿੱਚੋਂ, ਬਰਾਨ ਵਿੱਚੋਂ ਅੱਕ ਪੁੱਟ ਕੇ, ਉਹਨਾਂ ਦੀਆਂ ਜੜਾਂ ਅੱਕ ਪੁੱਟ ਕੇ ਲਿਆਉਣੇ, ਉਹ ਸੁੱਕਣੇ ਤੇ ਉਹ ਲੰਗਰ ਵਿੱਚ ਬਾਲਣੇ। ਇਹ ਨੱਥਾ ਸਿੰਘ ਜੀ ਲੰਗਰ ਵਾਸਤੇ ਬਾਲਣ ਲੈਣ ਲਈ ਅੱਕ ਪੁੱਟਣ ਜਾਇਆ ਕਰਦੇ ਸੀ। ਇਹਨਾਂ ਨੇ ਅੱਕ ਪੁੱਟਣ ਜਾਣਾ ਕਦੀ ਕਿਸੇ ਪਾਸੇ, ਕਦੀ ਕਿਸੇ ਪਾਸੇ, ਤੇ ਜਿਉਣ ਸਿੰਘ ਜੀ, ਸੰਤ ਜਿਉਣ ਸਿੰਘ ਜੀ ਜਿਹੜੇ ਗੁਰਮੁਖ ਸਿੰਘ ਝੱਬਰ ਦੇ ਪਿਤਾ, ਸਵਰਨ ਸਿੰਘ ਵਿਰਕ ਦੇ ਦਾਦੇ, ਉਹਨਾਂ ਦੀ ਡਿਊਟੀ ਹੁੰਦੀ ਸੀ ਕਿ ਤੂੰ ਨੱਥਾ ਸਿੰਘ ਨੂੰ ਪ੍ਰਸ਼ਾਦਾ ਦੇ ਕੇ ਆਉਣਾ। ਉਹਨਾਂ ਨੇ ਪ੍ਰਸ਼ਾਦਾ ਦੇਣ ਜਾਣਾ, ਜਾ ਕੇ ਲੱਭਣਾ, ਕਦੀ ਕਿਸੇ ਪਾਸੇ ਨੇ, ਕਦੀ ਕਿਸੇ ਪਾਸੇ ਨੇ, ਕਿੰਨਾ ਕਿੰਨਾ ਲੱਭ ਕੇ, ਇੱਕ ਦਿਨ ਲੱਭ ਨਹੀਂ ਸੀ ਰਹੇ। ਉਹਨਾਂ ਨੂੰ ਪਰੇਸ਼ਾਨ ਜੇ ਹੋਏ ਕਿ ਪਤਾ ਨਹੀਂ ਹੁਣ ਕਿੱਥੇ ਉਹ ਅੱਕ ਪੁੱਟਣ ਡਿਆ, ਵਾਪਸ ਮੁੜਨ ਲੱਗੇ, ਪਿਛਾਂਹ ਨੂੰ ਮੁੜਨ ਤੇ ਦਿਸੇ ਨਾ ਕੁਛ, ਫਿਰ ਅਗਾਂਹ ਨੂੰ ਜਾਣ ਤੇ ਦਿਸੇ। ਉਹ ਸਿੱਖ ਦੀ ਸੇਵਾ ਦਾ ਪ੍ਰਤਾਪ ਵੀ ਸੀ, ਫਿਰ ਉਹਨਾਂ ਨੂੰ ਲੱਭ ਕੇ ਜਾ ਕੇ ਪ੍ਰਸ਼ਾਦਾ ਛਕਾ ਕੇ ਹੀ ਆਏ। ਇਸ ਤਰ੍ਹਾਂ ਹੀ ਇੱਕ ਦਿਨ ਅੱਕ ਪੁੱਟਦਿਆਂ ਇੱਧਰ ਟੇਢੇਵਾਲ ਵਾਲੇ ਪਾਸੇ ਗਏ। ਇਹ ਨੱਥਾ ਸਿੰਘ ਜੀ ਸਤਿਗੁਰਾਂ ਦੀ ਕਿਰਪਾ ਨਾਲ ਸਰੀਰੋਂ ਵੀ ਬੜੇ ਵੀਰ ਸਨ, ਬਹਾਦਰ ਸਨ, ਤੇ ਜਿੰਨੀਆਂ ਵੀ ਕਿਰਤੀ ਕੌਮਾਂ ਹੁੰਦੀਆਂ ਨੇ ਉਹ ਬਹਾਦਰ ਹੀ ਹੁੰਦੀਆਂ ਨੇ। ਇਸੇ ਤਰ੍ਹਾਂ ਇਹਨਾਂ ਨੇ ਜਦੋਂ ਇੱਥੇ ਅੱਕ ਪੁੱਟ ਰਹੇ ਸਨ, ਕੁਛ ਮੁਸਲਮਾਨਾਂ ਨਾਲ ਥੋੜਾ ਝਗੜਾ ਹੋ ਗਿਆ, ਇੱਕ ਮੁਸਲਮਾਨ ਝਗੜਿਆ ਤੇ ਇਹਨਾਂ ਨੇ ਵੀ ਦੋ ਲਾ ਦਿੱਤੀਆਂ। ਅਗਲੇ ਦਿਨ ਇਹ ਗਏ ਤੇ ਉਹ ਇਕੱਠੇ ਹੋ ਕੇ ਆ ਗਏ, 10-12 ਮੁਸਲਮਾਨ ਉਹਨਾਂ ਨੂੰ ਇਕੱਲਿਆਂ ਨੂੰ ਪੈ ਗਏ, ਉਹਨਾਂ ਨੂੰ ਕਾਫੀ ਉਹਨਾਂ ਨੇ ਸੱਟਾਂ ਵੀ ਮਾਰੀਆਂ। ਫਿਰ ਉਹਨਾਂ ਨੇ ਦਾਲ ਲਾ ਕੇ ਆਪਣੀ ਕਿਰਪਾਨ ਕੱਢੀ, ਕਿਰਪਾਨ ਕੱਢ ਕੇ ਦੋਵਾਂ ਤਿੰਨਾਂ ਨੂੰ ਸੱਟਾਂ ਮਾਰੀਆਂ, ਇੱਕ ਦੇ ਪੇਟ ਚ ਕਾਫੀ ਲੱਗੀ। ਉਸ ਤੋਂ ਬਾਅਦ ਜਿਹਦੇ ਸੱਟ ਜ਼ਿਆਦਾ ਲੱਗੀ ਸੀ ਉਹ ਰਾਤ ਨੂੰ ਚੜ੍ਹਾਈ ਕਰ ਗਿਆ। ਕੁਦਰਤੀ ਤੌਰ ਤੇ ਸੀ ਮੁਕਦਮਾ ਹੋਣਾ ਸੀ, ਮੁਕਦਮਾ ਹੋਇਆ, ਸਤਿਗੁਰੂ ਹਰੀ ਸਿੰਘ ਜੀ ਨੇ ਕਿਰਪਾ ਕਰਕੇ ਇਹ ਵੀ ਕਿਰਪਾ ਕੀਤੀ ਕਿ ਕਿਸੇ ਤਰ੍ਹਾਂ ਲੈ ਦੇ ਕੇ ਸਮਝੌਤਾ ਹੋ ਜਾਏ। ਵਿਰੋਧੀਆਂ ਨੇ, ਥਾਣੇਦਾਰ ਨੇ ਕੁਛ ਪੈਸੇ ਵੀ ਲਏ, ਕੁਛ ਨਰਮੀ ਵੀ ਹੋਈ, ਪਰ ਉਹ ਕੇਸ ਖਤਮ ਨਾ ਹੋਇਆ। ਕੇਸ ਚੱਲਦੇ ਦੇ ਵਿੱਚ ਫਾਂਸੀ ਦੀ ਸਜ਼ਾ ਤੇ ਮਾਫ਼ ਹੋ ਗਈ, ਪਰ ਉਮਰ ਕੈਦ ਦੀ ਸਜ਼ਾ ਕਰ ਦਿੱਤੀ। ਜਿਹਨੇ ਉਮਰ ਕੈਦ ਦੀ ਸਜ਼ਾ ਕੀਤੀ ਸੀ ਉਹਨੂੰ ਰਾਤ ਨੂੰ ਸਤਿਗੁਰਾਂ ਨੇ ਇਹੋ ਜਿਹਾ ਡਰ ਵਿਖਾਇਆ ਕਿ ਇਹ ਸਿੱਖ ਦਾ ਇੰਨਾ ਕਸੂਰ ਨਹੀਂ, ਇਹਨੂੰ ਇੰਨੇ ਜਣੇ ਇਕੱਠੇ ਹੋ ਕੇ ਪੈ ਗਏ ਸੀ। ਅਗਲੇ ਦਿਨ ਫਿਰ ਉਹਨੇ ਜਾ ਕੇ ਉਹ ਆਪਣਾ ਫੈਸਲਾ ਬਦਲ ਕੇ ਉਹਨਾਂ ਨੂੰ 7 ਸਾਲ ਦੀ ਸਜ਼ਾ ਦਿੱਤੀ। 1896 ਈਸਵੀ ਤੋਂ ਲੈ ਕੇ 1903 ਈਸਵੀ ਤੱਕ ਮਿੰਟ ਗੁਮਰੀ ਸਾਹਿਬਵਾਲ ਜੇਲ੍ਹ ਵਿੱਚ ਰਹੇ, ਤੇ ਸਤਿਗੁਰਾਂ ਦੀ ਕਿਰਪਾ ਨਾਲ ਜਿਵੇਂ ਵਰਤਮਾਨ ਸਤਿਗੁਰੂ ਜੀ ਨੇ ਸੰਤ ਬਲਵੰਤ ਸਿੰਘ ਜੀ ਬਾਰੇ, ਜਿਹੜੇ ਬੰਗਲੌਰ ਰਹੇ ਨੇ, ਉਹਨਾਂ ਬਾਰੇ ਬਚਨ ਕੀਤਾ ਸੀ ਕਿ ਇੱਕ ਵਾਰੀ ਉੱਥੇ ਬੰਗਲੌਰ ਝਗੜਾ ਹੋ ਗਿਆ, ਕਿਸੇ ਕਾਰਨ ਉਹਨਾਂ ਨੂੰ ਜੇਲ੍ਹ ਵਿੱਚ ਜਾਣਾ ਪਿਆ, ਤੇ ਉੱਥੇ ਵੀ ਉਹ ਮੱਛਰ ਵਾਲੀ ਜਿਹੜੀ ਓਡੋਮੋਸ ਦਵਾਈ ਹੁੰਦੀ ਹੈ ਉਹ ਜੇਬ 'ਚ ਨਾਲ ਲੈ ਕੇ ਗਏ ਸੀ, ਤੇ ਉਹਨਾਂ ਨੂੰ ਕਿਹਾ ਸੰਤ ਜੀ ਤੁਹਾਨੂੰ ਪਤਾ ਸੀ ਵੀ ਇੱਥੇ ਮੱਛਰ ਹੋਣਾ, ਕਹਿੰਦੇ ਮੈਂ ਸੋਚਿਆ ਇਹੋ ਜਿਹੇ ਥਾਂ ਤੇ ਇਸ ਤਰ੍ਹਾਂ ਹੀ ਹੁੰਦਾ ਤੇ ਮੈਂ ਇਸ ਕਰਕੇ ਨਾਲ ਲਾਇਆ ਸਾਂ। ਉੱਥੇ ਵੀ ਆਨੰਦ ਵਿੱਚ ਤੇ ਆਪਣਾ ਸਤਿਗੁਰਾਂ ਦੇ ਚਰਨਾਂ ਵਿੱਚ ਉਹਨਾਂ ਦਾ ਧਿਆਨ ਲੱਗਿਆ ਰਿਹਾ। ਕਿਸੇ ਤਰ੍ਹਾਂ ਦੀ ਜੇਲ੍ਹ ਵਿੱਚ ਘਰ ਵਿੱਚ ਕੋਈ ਪਰੇਸ਼ਾਨੀ ਨਹੀਂ, ਸਾਰੇ ਥਾਵਾਂ ਤੇ ਇੱਕ ਸਾਰਤਾ ਸੀ। ਇਸੇ ਤਰ੍ਹਾਂ ਹੀ ਨੱਥਾ ਸਿੰਘ ਜੀ ਜਦੋਂ 7 ਸਾਲ ਜੇਲ੍ਹ ਵਿੱਚ ਰਹੇ ਉੱਥੇ ਵੀ ਭਜਨ ਬਾਣੀ ਕਰਨਾ ਤੇ ਉੱਥੇ ਇੱਕ ਕੈਦੀ ਸੀ ਜਿਹਨੂੰ ਬੜਾ ਹੰਕਾਰ ਸੀ ਗੱਤਕੇ ਦਾ, ਇਹ ਗੱਤਕੇ ਦੇ ਬੜੇ ਖਿਡਾਰੀ ਸੀ ਤੇ ਉਮਰ ਵੀ ਉਦੋਂ ਵਡੇਰੀ ਹੋ ਚੁੱਕੀ ਸੀ, ਫੇਰ ਵੀ ਇਹਨਾਂ ਨੇ ਗੱਤਕੇ ਦੇ ਜ਼ੋਰ ਵਿਖਾ ਕੇ ਉਹਦੇ ਨਾਲ ਗੱਤਕਾ ਖੇਡ ਕੇ ਉਹਦਾ ਹੰਕਾਰ ਤੋੜਿਆ। ਉੱਥੇ ਬਹੁਤ ਸਾਰਿਆਂ ਨੂੰ ਇਹਨਾਂ ਨੇ ਭਜਨ ਵੀ ਦੱਸਿਆ। ਆਪ ਭਜਨ ਬਾਣੀ ਕਰਦਿਆਂ 7 ਸਾਲ ਪੂਰੇ ਕੀਤੇ, ਜਦੋਂ 7 ਸਾਲ ਪੂਰੇ ਹੋ ਗਏ ਫਿਰ ਉੱਥੇ ਹੀ ਆ ਗਏ ਜਿੱਥੋਂ ਝਗੜਾ ਹੋ ਕੇ ਗਏ ਸਨ, ਫਿਰ ਸ੍ਰੀ ਭੈਣੀ ਸਾਹਿਬ ਹੀ ਆ ਗਏ। ਇਹਨਾਂ ਦਾ ਪੁੱਤਰ, ਇਹਨਾਂ ਦਾ ਜਵਾਈ, ਇਹਨਾਂ ਦੀ ਲੜਕੀ, ਇਹ ਸਾਰਾ ਪਰਿਵਾਰ ਹੀ ਸਭ ਪਰਿਵਾਰ ਚੜਾਇਓ ਬੇੜੇ ਸਤਿਗੁਰਾਂ ਦੇ ਚਰਨਾਂ ਵਿੱਚ ਹੀ ਸੇਵਾ ਕਰਦੇ ਰਹੇ ਤੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਇਹ ਸੇਵਾ ਕਰਦਿਆਂ ਜਦੋਂ ਜੇਲ੍ਹ ਚੋਂ ਆਏ ਨੇ, ਭੈਣੀ ਸਾਹਿਬ ਆ ਕੇ ਕਹਿੰਦੇ ਗੁਰੂ ਕੀ ਕਾਸ਼ੀ ਗਏ ਸਾਂ, 4 ਦਿਨ ਮੌਜ ਮੇਲਾ ਵੇਖ ਆਇਆ, ਭਜਨ ਕਰਨ ਦਾ ਖੁੱਲਾ ਸਮਾਂ ਮਿਲ ਗਿਆ ਸੀ, ਪਾਠੀ ਬੜੇ ਚੰਗੇ ਸਨ। ਜਦੋਂ ਸਤਿਗੁਰੂ ਰਾਮ ਸਿੰਘ ਜੀ ਦੀ ਸਪੁੱਤਰੀ ਬੀਬੀ ਨੰਦਾ ਦਾ ਭੋਗ ਪਿਆ ਉਦੋਂ ਵੀ ਪਾਠਾਂ ਦੇ ਜਿਹੜੇ ਭੋਗ ਪਏ ਉਹਨਾਂ ਚ ਇਹਨਾਂ ਨੇ ਆਪਣੇ ਕੀਤੇ ਹੋਏ ਪਾਠ ਵੀ ਲਿਖਵਾਏ। ਮੇਰਾ ਕਹਿਣ ਤੋਂ ਭਾਵ ਕਿ ਇਹ ਸੇਵਾ ਵੀ ਕਰਦੇ ਸਨ, ਇਹ ਯੋਧੇ ਵੀ ਸਨ, ਇਹ ਭਜਨ ਬਾਣੀ ਵੀ ਕਰਦੇ ਸਨ, ਚੰਗੇ ਪਾਠੀ ਵੀ ਸਨ। ਤੇ ਸ੍ਰੀ ਭੈਣੀ ਸਾਹਿਬ ਜੇ ਇੱਥੇ ਕੋਠੇ ਲਿੰਬੜੇ ਨੇ, ਉਦੋਂ ਕੱਚੇ ਛੱਪਰ ਹੁੰਦੇ ਸੀ, ਕੱਚੇ ਮਕਾਨ ਹੁੰਦੇ ਸੀ, ਕਹਾਣੀ ਬਣਾਉਣੀ ਹੈ ਤੇ ਉੱਥੇ ਵੀ ਇਹ ਸਿੰਘ ਹਾਜ਼ਰ ਹੈ। ਜੇ ਕੋਠਿਆਂ ਤੇ ਮਿੱਟੀ ਚਾੜਨੀ ਹੈ ਤੇ ਇੰਨਾ ਵੀਰ ਸੀ ਕਿ ਥੱਲਿਓ ਹੀ ਕਈ ਦਾ ਟੱਪ ਭਰ ਕੇ ਕੋਠੇ ਦੇ ਉੱਤੇ ਸੁੱਟ ਦੇਣਾ, ਇੰਨੇ ਤਗੜੇ ਸਨ। ਇੱਕ ਦਿਨ ਇਸ ਤਰ੍ਹਾਂ ਹੀ ਕਹਾਣੀ ਬਣਾਉਂਦਿਆਂ ਸੇਵਾ ਕਰਦਿਆਂ ਇੱਕ ਹੋਰ ਸਿੰਘ ਸੀ, ਉਹਦੇ ਨਾਲ ਪਾਖਰ ਸਿੰਘ ਸੀ, ਉਹ ਵੀ ਮਜ਼੍ਹਬੀ ਸਿੰਘ ਸੀ, ਦੋਵੇਂ ਕਿਸੇ ਗੱਲੋਂ ਤਕਰਾਰ ਹੋ ਗਿਆ, ਬਹਿਸ ਹੋ ਗਈ। ਬਹਿਸ ਹੁੰਦਿਆਂ ਉਹਨੇ ਕਿਹਾ ਇਹ ਤੂੜੀ ਜਿਹੜੀ ਹੈ ਥੋੜੀ ਜਿਹੀ ਭੂਰੀ ਜਾਂ ਖਰਾਬ ਹੋਈ ਤੂੜੀ ਉਹ ਪਾ ਲਓ, ਇਹਨਾਂ ਨੇ ਦੂਸਰੀ ਪਾਈ। ਇਵੇਂ ਤਕਰਾਰ ਹੁੰਦਿਆਂ ਵੱਧਦਿਆਂ ਗੱਲ ਦੋਵਾਂ ਦੇ ਹੱਥ 'ਚ ਕਹੀ ਸੀ, ਉਹਨਾਂ ਨੇ ਕਹੀ ਮਾਰੀ ਸਿਰ ਤੇ, ਕਾਫੀ ਸੱਟ ਲੱਗ ਗਈ ਨੱਥਾ ਸਿੰਘ ਦੇ। ਸਿੰਘਾਂ ਨੇ ਆਣ ਕੇ ਫੜਿਆ, ਆਣ ਕੇ ਫੜ ਕੇ ਧੋਤਾ, ਸਾਫ਼ ਕੀਤਾ, ਪੱਟੀ ਬੰਨੀ, ਪੱਟੀ ਬੰਨ ਕੇ ਉਹਨਾਂ ਨੂੰ ਦੁੱਧ 'ਚ ਘਿਓ ਪਾ ਕੇ ਛਕਾਇਆ, ਆਰਾਮ ਕੀਤਾ। ਤੇ ਇਹ ਆਪਣੇ ਆਪ ਨੂੰ ਕਹਿੰਦੇ ਹੁੰਦੇ ਸੀ, ਕਹਿੰਦੇ ਸੀ ਮੈਂ ਸਤਿਗੁਰੂ ਦਾ ਹਾਥੀ ਹਾਂ। ਜਿਹੜਾ ਹਾਥੀ ਹੈ ਉਹਦੇ ਵਾਸਤੇ ਕਹਿੰਦੇ ਨੇ ਕਿ ਜੇ ਉਹਨੂੰ ਸੱਟ ਵੀ ਲੱਗ ਜਾਏ ਤੇ ਉਹ ਰਾਤ ਤਾਰਿਆਂ ਦੇ ਚਾਨਣ ਵਿੱਚ ਉਹ ਰਾਤ ਰਾਤ ਹੀ ਉਹਦਾ ਜ਼ਖਮ ਠੀਕ ਹੋ ਜਾਂਦਾ। ਤੇ ਇਹ ਆਪਣੇ ਆਪ ਨੂੰ ਇਸ ਤਰ੍ਹਾਂ ਦੇ ਵੀਰ ਆਖਿਆ ਕਰਦੇ ਸੀ। ਬੜੀ ਸੱਟ ਲੱਗੀ ਸੀ ਸਿਰ ਤੇ, ਪੱਟੀ ਬੰਨੀ ਹੋਈ। ਅਗਲੇ ਦਿਨ ਸਵੇਰੇ ਬਾਹਰ ਜਦੋਂ ਜੰਗਲ ਪਾਣੀ ਗਏ ਆਏ ਤੇ ਉਸ ਵੇਲੇ ਇੱਥੇ ਪੁਲਿਸ ਚੌਂਕੀ ਹੁੰਦੀ ਸੀ। ਜਿਹੜਾ ਥਾਣੇਦਾਰ ਸੀ ਉਹਨੇ ਆਖਿਆ ਨੱਥਾ ਸਿੰਘ ਕੱਲ ਤੈਨੂੰ ਝਗੜਾ ਹੋ ਗਿਆ, ਤੈਨੂੰ ਸੱਟ ਮਾਰੀ ਹੈ, ਤੂੰ ਰਿਪੋਰਟ ਲਿਖਾ। ਕਿਉਂਕਿ ਉਹ ਪੁਲਿਸ ਵਾਲੇ ਤੇ ਇਹੋ ਹੀ ਚਾਹੁੰਦੇ ਸੀ ਕਿ ਨਾਮਧਾਰੀਆਂ ਦਾ ਕੋਈ ਝਗੜਾ ਸਾਡੇ ਕੋਲ ਆਏ, ਅਸੀਂ ਸਰਕਾਰੀ ਦਬਾਅ ਇਹਨਾਂ ਨੂੰ ਘਸੀਟੀਏ। ਤੇ ਉਹਨਾਂ ਨੇ ਜਿਵੇਂ ਗੱਤਕੇ ਦਾ ਪੈਤੜਾ ਲੈਂਦੇ ਸੀ ਐਵੇਂ ਪੈਤੜਾ ਲੈ ਕੇ ਕਹਿੰਦੇ ਮੈਨੂੰ ਸੱਟ ਲੱਗੀ ਹੁੰਦੀ ਤੇ ਮੈਂ ਇਸ ਤਰ੍ਹਾਂ ਹੀ ਪੈਂਦੜੇ ਲੈਂਦਾ। ਉਹ ਕਹਿੰਦਾ ਵਾਹ ਨਾਮਧਾਰੀਓ, ਤੁਹਾਡੇ ਇਸ ਏਕੇ ਨੇ ਤੁਹਾਨੂੰ ਏਡੀ ਵੱਡੀ ਸਰਕਾਰ ਤੋਂ ਬਚਾ ਕੇ ਰੱਖਿਆ। ਕਹਿਣ ਤੋਂ ਭਾਵ ਕਿ ਜੇ ਆਪਸ ਵਿੱਚ ਝਗੜਾ ਹੋ ਵੀ ਗਿਆ ਤੇ ਉਹਨਾਂ ਨੇ ਬਿਲਕੁਲ ਵੀ ਉਸ ਝਗੜੇ ਦੀ ਭਿਣਖ ਸਰਕਾਰ ਤੱਕ ਪੈਣ ਨਹੀਂ ਦਿੱਤੀ ਤੇ ਸਤਿਗੁਰਾਂ ਦੇ ਹੁਕਮ ਨਾਲ ਫਿਰ ਉਸੇ ਤਰ੍ਹਾਂ ਹੀ ਉਹਦੇ ਨਾਲ ਸੁਲਾਹ ਕਰਕੇ ਇਕੱਠੇ ਹੋ ਕੇ ਤੇ ਅਗਲੇ ਦਿਨ ਫਿਰ ਦੋਵੇਂ ਜਣੇ ਜਿਹੜੇ ਨੇ ਇਹ ਪਾਖਰ ਸਿੰਘ ਤੇ ਨੱਥਾ ਸਿੰਘ ਇਹ ਨਹਿਰ ਤੇ ਮਾਲ ਵਾਸਤੇ ਘਾਹ ਕੱਟਣ ਚਲੇ ਗਏ ਇਕੱਠੇ ਹੋ ਕੇ। ਇਹੋ ਹੀ ਸਿੱਖੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਜੀ ਬਚਨ ਕਰਿਆ ਕਰਦੇ ਸੀ, ਘੋੜਿਆਂ ਵਿੱਚ ਦੋ ਸਿੰਘ ਸਨ, ਉਹਨਾਂ ਦਾ ਕਿਸੇ ਗੱਲੋਂ ਝਗੜਾ ਸੀ ਤੇ ਉਹ ਆਪਸ 'ਚ ਬੋਲਦੇ ਨਹੀਂ ਸੀ। ਉਹਨਾਂ 'ਚੋਂ ਇੱਕ ਜਣਾ ਬਿਮਾਰ ਹੋ ਗਿਆ, ਜਿਹੜਾ ਬਿਮਾਰ ਹੋ ਗਿਆ ਦੂਸਰਾ ਸਿੰਘ ਉਹਦੀ ਸੇਵਾ ਕਰਨ ਲੱਗ ਪਿਆ, ਪਹਿਲਾਂ ਭਾਵੇਂ ਨਹੀਂ ਸੀ ਬੋਲਦੇ। ਜਦੋਂ ਠੀਕ ਹੋ ਗਿਆ ਉਹਨੂੰ ਕਹਿੰਦਾ ਤੂੰ ਬਿਮਾਰ ਸੀ, ਮੈਂ ਤੇਰੀ ਸੇਵਾ ਕਰਨੀ ਸੀ, ਇੰਨੇ ਦਿਨ ਹੀ ਹੈ, ਮੇਰੀ ਤੇਰੀ ਲੜਾਈ ਉੱਥੇ ਦੀ ਉੱਥੇ ਹੀ ਹੈ। ਸਿੱਖਾਂ ਵਿੱਚ ਕਿਸ ਤਰ੍ਹਾਂ ਦੇ ਉਹਨਾਂ ਦੀ ਭਾਵਨਾ ਸੀ ਕਿ ਜਿਹੜੀ ਸੇਵਾ ਹੈ ਜੇ ਮਨ ਕਰਕੇ ਕਿਸੇ ਨਾਲ ਵਿਰੋਧ ਵੀ ਹੈ ਤੇ ਸੇਵਾ ਦੇ ਮੌਕੇ ਸੇਵਾ ਕਰਨੀ ਹੈ, ਆਪਣੇ ਵਿਰੋਧੀ ਦੀ ਵੀ, ਆਪਣੇ ਦੁਸ਼ਮਣ ਦੀ ਵੀ। ਜੇ ਉਹ ਨਾਮਧਾਰੀ ਨਹੀਂ ਵੀ ਤੇ ਅਨੇਕਾਂ ਨਾਮਧਾਰੀ ਇਤਿਹਾਸ ਵਿੱਚ ਸਾਖੀਆਂ ਨੇ ਕਿ ਜੇ ਵਿਰੋਧੀ ਵੀ ਹੈ, ਦੁਸ਼ਮਣ ਵੀ ਹੈ, ਜਿਹਨੇ ਕਿਸੇ ਵੇਲੇ ਸੱਟ ਮਾਰੀ, ਉਹ ਲੰਮੀ ਕਥਾ ਕਿ ਉਹ ਸਿੱਖ ਨੇ ਉਹਦੀ ਵੀ ਸੇਵਾ ਕੀਤੀ, ਫਿਰ ਉਹ ਵੀ ਸਿੱਖ ਸੱਜ ਗਿਆ। ਇਹ ਨੱਥਾ ਸਿੰਘ ਜੀ ਸਤਿਗੁਰੂ ਜੀ ਦੀ ਕਿਰਪਾ ਨਾਲ ਇਸ ਤਰ੍ਹਾਂ ਦੀ ਸੇਵਾ ਕਰਦਿਆਂ ਇੱਕ ਵਾਰੀ ਇਹ ਹੋਇਆ, ਨਹਿਰ ਤੇ ਆਪਣੇ ਸਿੰਘ ਸੀ, ਉੱਥੇ ਗਊਆਂ ਵਾਸਤੇ ਕੁਛ ਗਊਆਂ ਉੱਥੇ ਰੱਖੀਆਂ ਹੁੰਦੀਆਂ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ ਜਦੋਂ ਜਪ ਪ੍ਰਯੋਗ ਸ਼ੁਰੂ ਕੀਤਾ, ਹਰ ਸਾਲ ਬਹੁਤੀ ਵਾਰੀ ਅਜੇ ਨਹਿਰ ਤੇ ਜਪ ਪ੍ਰਯੋਗ ਕਰਦੇ ਸੀ, ਜਿੰਨਾ ਚਿਰ ਜਿਹੜੀ ਬੀੜ ਵਾਲੀ ਜ਼ਮੀਨ ਹੈ ਉਹ ਨਹੀਂ ਸੀ ਮਿਲੀ। ਉੱਥੇ ਡੰਗਰਾਂ ਵਾਸਤੇ ਕਾਫੀ ਸਾਰਾ ਘਾਹ ਸੀ ਜਿਹੜਾ ਰੱਖਿਆ ਹੁੰਦਾ ਸੀ, ਕੁਛ ਮੁਸਲਮਾਨ ਸਨ ਭੇਡਾਂ ਬੱਕਰੀਆਂ ਚਾਰਦੇ ਸੀ, ਉਹ ਘਾਹ ਦਾ ਉਜਾੜਾ ਕਰਦੇ ਸੀ। ਸਿੰਘਾਂ ਨਾਲ ਤਕਰਾਰ ਹੋ ਗਿਆ, 60 ਮੁਸਲਮਾਨ ਇਕੱਠੇ ਹੋ ਕੇ ਆ ਕੇ ਪੈ ਗਏ, 60 ਮੁਸਲਮਾਨ ਡਾਂਗਾਂ ਲੈ ਕੇ ਆ ਗਏ। ਉਹਨਾਂ ਦਿਨਾਂ ਵਿੱਚ ਜ਼ਿਆਦਾ ਲੜਾਈ ਡਾਂਗਾਂ ਨਾਲ ਹੀ ਹੁੰਦੀ ਸੀ, ਵੱਧ ਤੋਂ ਵੱਧ ਜੇ ਕਿਤੇ ਹੋਵੇ ਡਾਂਗਾ ਤੋਂ ਵੱਧ ਅੱਗੇ ਵਰਸ਼ੇ ਆ ਜਾਣਗੇ। ਉਹਨਾਂ ਦਿਨਾਂ ਵਿੱਚ ਹੀ ਬਹੁਤ ਸਾਰੇ ਨਾਮਧਾਰੀ ਸਨ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਥਾਂ ਤੇ ਇਸ ਤਰ੍ਹਾਂ ਦਾ ਵਾਹ ਪੈਂਦਾ ਹੀ ਰਹਿੰਦਾ ਸੀ। 60 ਮੁਸਲਮਾਨ ਡਾਂਗਾ ਲੈ ਕੇ ਆਏ, ਇਧਰੋਂ ਸਿਰਫ 20 ਨਾਮਧਾਰੀ ਸਿੰਘ ਸਨ। ਉਹਨਾਂ ਚੋਂ ਇਹ ਸੰਤ ਨੱਥਾ ਸਿੰਘ ਜੀ ਸਨ, ਇਹ ਇਹਨਾਂ ਦੇ ਨਾਲ ਸੀ, ਇਹਨਾਂ ਦੇ ਲੜਕੇ ਜਿਹੜੇ ਸਨ, ਇਹਨਾਂ ਦੇ ਜਵਾਈ ਸੁੰਦਰ ਸਿੰਘ ਵੀ, ਤੇ ਇਹ ਸਾਰੇ ਜਿਹੜੇ ਸਿੰਘ ਸੀ ਇਹਨਾਂ ਦਾ ਪੁੱਤਰ ਸਮੁੰਦ ਸਿੰਘ ਵੀ, ਬਹੁਤ ਸਾਰੇ ਨਾਂ ਨੇ ਜਿਹੜੇ ਇਤਿਹਾਸ ਵਿੱਚ ਲਿਖੇ ਨੇ। ਨਿਹਾਲ ਸਿੰਘ ਲਾਂਗਰੀ ਵੀ ਸੀ ਤੇ ਥਾਣੇਦਾਰ, ਇੱਕ ਥਾਣੇਦਾਰ ਹੀ ਛੱਡ ਕੇ ਬੁੱਲੇ ਸ਼ਾਹ ਜਿਹੜਾ ਨਾਮਧਾਰੀ ਬਣਿਆ ਸੀ ਉਹਦਾ ਪੁੱਤਰ ਝੰਡਾ ਸਿੰਘ, ਸੋਹਣ ਸਿੰਘ, ਮੋਹਨ ਸਿੰਘ, ਇੰਦਰ ਸਿੰਘ ਘੁੱਕੇਵਾਲੀ, ਬਿਸ਼ਨ ਸਿੰਘ ਮੈਨ ਦੁਆਬ, ਬਿਸ਼ਨ ਸਿੰਘ ਰਪਟੀਆ, ਵੀਰ ਸਿੰਘ ਭੂਮਾ ਵਡਾਲਾ, ਮਹੰਤ ਕੌਲਾ ਸਿੰਘ, ਈਸ਼ਰ ਸਿੰਘ, ਸਾਧੂ ਸਿੰਘ, ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਸਿੱਖ ਸੀ ਇਸ ਝਗੜੇ ਵਿੱਚ ਸਨ। ਜਦੋਂ ਝਗੜਾ ਪੂਰਾ ਮਗਿਆ, ਕਰੀਬ ਅੱਧਾ ਘੰਟਾ ਇਹ ਲੜਾਈ ਚੱਲੀ, ਉਸ ਲੜਾਈ ਦੇ ਵਿੱਚ ਇਹਨਾਂ ਨੇ ਆਪਣੇ ਪੂਰੇ ਜੌਹਰ ਵਿਖਾਏ। ਇੱਕ ਨਿਹਾਲ ਸਿੰਘ ਸੀ, ਲਾਂਗਰੀ ਸਿੰਘ ਸੀ, ਉਹ ਇਕੱਲਾ ਹੀ 10 ਮੁਸਲਮਾਨਾਂ ਵਿੱਚ ਘਿਰ ਗਿਆ। ਦੂਸਰਿਆਂ ਨੇ ਆਖਿਆ ਉਹ ਨਿਹਾਲ ਸਿੰਘ ਇਕੱਲਾ ਜ਼ਿਆਦਿਆਂ ਚ ਘਿਰ ਗਿਆ, ਉਹਨੂੰ ਬਚਾਓ। ਉਹਨੇ ਲਲਕਾਰਾ ਮਾਰਿਆ, ਕਹਿੰਦਾ ਜੇ ਕੋਈ ਬਜ਼ੁਰਗ ਹੈ ਤੁਸੀਂ ਉਹਨੂੰ ਸੰਭਾਲੋ, ਮੈਂ ਇਹ 10 ਤੋਂ ਨਹੀਂ ਲਈਦਾ, ਮੈਂ ਇਹਨਾਂ ਨੂੰ ਭਜਾਵਾਂਗਾ। ਉਹਨਾਂ ਦੀ ਇਸ ਤਰ੍ਹਾਂ ਦੀ ਭਾਵਨਾ ਵੇਖ ਕੇ, ਉਹਨਾਂ ਦੀ ਬਹਾਦਰੀ ਵੇਖ ਕੇ ਅੱਧੇ ਘੰਟੇ ਬਾਅਦ ਉਹ ਸਾਰੇ ਹੀ ਮੁਸਲਮਾਨ ਭੱਜ ਗਏ। ਇਹ ਜਿਹੜਾ ਮੈਦਾਨ ਸੀ ਇਹ ਨਾਮਧਾਰੀ ਸਿੱਖਾਂ ਦੇ ਹੱਥਾਂ ਵਿੱਚ ਰਿਹਾ। ਸਤਿਗੁਰਾਂ ਦੀ ਕਿਰਪਾ ਨਾਲ ਜਿੱਥੇ ਵੀ ਕਿਤੇ ਇਸ ਤਰ੍ਹਾਂ ਦਾ ਕਾਰਜ ਹੋਇਆ ਉੱਥੇ ਵੀ ਇਹਨਾਂ ਨੱਥਾ ਸਿੰਘ ਹੋਰਾਂ ਨੇ ਆਪਣੀ ਵੀਰ ਰਸ ਦੇ ਵੀ ਜ਼ੋਰ ਵਿਖਾਏ, ਭਜਨ ਬਾਣੀ ਵੀ ਕੀਤਾ, ਗੁਰੂ ਘਰ ਵਿੱਚ ਸੇਵਾ ਵੀ ਕੀਤੀ। ਤੇ ਇਹਨਾਂ ਦੀ ਇੱਕ ਲੜਕੀ ਸੀ ਲਛਮੀ, ਲੱਛੀ ਵੀ ਉਹਨੂੰ ਕਹਿੰਦੇ ਸੀ, ਉਹਦਾ ਜਿਹੜਾ ਪਤੀ ਸੀ ਸੁੰਦਰ ਸਿੰਘ, ਉਹਨਾਂ ਦੇ ਇੱਥੇ ਸ੍ਰੀ ਭੈਣੀ ਸਾਹਿਬ ਹੀ ਰਹਿੰਦੇ ਸੀ ਸਤਿਗੁਰੂ ਹਰੀ ਸਿੰਘ ਜੀ ਵੇਲੇ। ਉਹਨਾਂ ਦੇ ਬੱਚੇ ਨਹੀਂ ਸੀ ਬਚਦੇ, ਬੱਚਾ ਹੋਣਾ ਚੜ੍ਹਾਈ ਕਰ ਜਾਣਾ, ਇੱਕ ਲੜਕਾ ਹੋਇਆ ਤੇ ਚੜ੍ਹਾਈ ਵੀ ਐਵੇਂ ਕਰਨਾ, ਸੋਕੜੇ ਦੀ ਜਿਵੇਂ ਬਿਮਾਰੀ ਹੁੰਦੀ ਹੈ ਉਹਨੇ ਹੌਲੀ ਹੌਲੀ ਸੋਕੜੇ ਵਾਂਗ ਸੁੱਕਦਿਆਂ ਜਾਣਾ, ਫਿਰ ਉਹ ਚੜ੍ਹਾਈ ਕਰ ਜਾਣਾ। ਇੱਕ ਬੱਚਾ ਹੋਇਆ, ਉਹਨਾਂ ਨੇ ਫਿਰ ਸਤਿਗੁਰੂ ਹਰੀ ਸਿੰਘ ਜੀ ਦੇ ਅੱਗੇ ਜਾ ਕੇ ਪਾ ਦਿੱਤਾ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਜੇ ਦੇਣਾ ਹੀ ਹੈ ਤੇ ਇਹਨੂੰ ਠੀਕ ਕਰੋ, ਨਹੀਂ ਤੇ ਬਸ਼ੱਕ ਦਵੋ ਹੀ ਨਾ। ਸੱਚੇ ਪਾਤਸ਼ਾਹ ਕਿਰਪਾ ਕੀਤੀ, ਹੁਕਮ ਕੀਤਾ, ਕੋਈ ਨਹੀਂ ਇਹ ਠੀਕ ਹੋ ਜਾਏਗਾ। ਸਤਿਗੁਰਾਂ ਦੀ ਕਿਰਪਾ ਨਾਲ ਦਿਨਾਂ ਵਿੱਚ ਹੀ ਅੱਜ ਹੋਰ ਕੱਲ ਹੋਰ ਸਤਿਗੁਰੂ ਜੀ ਦੀ ਕਿਰਪਾ ਨਾਲ ਠੀਕ ਹੋ ਗਿਆ। ਉਹ ਸਰਦਾ ਸਿੰਘ ਵੀ ਇੱਥੇ ਗੁਰੂ ਘਰ ਵਿੱਚ ਸੇਵਾ ਕਰਦਾ ਰਿਹਾ। ਇਹਨਾਂ ਨੇ ਆਪਣਾ ਜੀਵਨ ਭਰ ਸਤਿਗੁਰਾਂ ਦੇ ਚਰਨਾਂ ਵਿੱਚ ਸੇਵਾ ਕੀਤੀ। ਸਤਿਗੁਰੂ ਹਰੀ ਸਿੰਘ ਜੀ ਵੇਲੇ, ਸਤਿਗੁਰੂ ਹਰੀ ਸਿੰਘ ਜੀ ਜਦੋਂ ਬਹੁਤ ਸਿਹਤ ਢਿੱਲੀ ਹੋਈ, ਉਹਨਾਂ ਨੇ ਅਰਜ ਕੀਤੀ, ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰੋ, ਆਪ ਜੀ ਤੇ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਕਰਾਉਣ ਨੂੰ ਕਿਰਪਾ ਕਰ ਦਿਓ, ਹੁਕਮ ਕਰ ਦਿਓ, ਆਪ ਜੀ ਦੀ ਸਿਹਤ ਢਿੱਲੀ ਹੋ ਰਹੀ ਹੈ, ਕਿਰਪਾ ਕਰੋ ਸਾਡੇ ਤੇ, ਅਸੀਂ ਕਿਹਦੇ ਆਸਰੇ ਹਾਂ। ਸੱਚੇ ਪਾਤਸ਼ਾਹ ਹੁਕਮ ਕੀਤਾ, ਭਜਨ ਕਰੋ, ਧੀਰਜ ਰੱਖੋ, ਇੰਨਾ ਹੀ ਬਚਨ ਕੀਤਾ। ਤੇ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਸਤਿਗੁਰੂ ਹਰੀ ਸਿੰਘ ਜੀ ਤੋਂ ਬਾਅਦ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਚਰਨਾਂ ਵਿੱਚ ਵੀ ਉਹਨਾਂ ਨੇ ਸੇਵਾ ਕੀਤੀ। ਤੇ ਕਰੀਬ 5 ਦਹਾਕੇ ਗੁਰੂ ਘਰ ਵਿੱਚ ਸ੍ਰੀ ਭੈਣੀ ਸਾਹਿਬ ਵਿੱਚ ਸੇਵਾ ਕਰਦਿਆਂ ਉਹਨਾਂ ਨੇ ਬਿਤਾਏ, ਸਤਿਗੁਰੂ ਪ੍ਰਤਾਪ ਸਿੰਘ ਦੀਆਂ ਵੀ ਖੁਸ਼ੀਆਂ ਲਈਆਂ। 3 ਦਹਾਕੇ ਵਿੱਚ, 20ਵੀਂ ਸਦੀ ਦੇ 3 ਦਹਾਕੇ ਵਿੱਚ ਉਹ ਇੱਥੇ ਸ੍ਰੀ ਭੈਣੀ ਸਾਹਿਬ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਪੂਰੇ ਹੋਏ। ਤੇ ਉਹਨਾਂ ਨੇ ਜੇ ਲੰਗਰ ਦੀ ਸੇਵਾ ਕਰਨੀ ਹੈ, ਅੱਕ ਪੁੱਟਣ ਜਾਣਾ ਹੈ, ਜੇ ਕੋਠੇ ਲਿੰਬਣੇ ਨੇ, ਕਹਾਣੀ ਬਣਾਉਣੀ ਹੈ, ਜੇ ਸ੍ਰੀ ਭੈਣੀ ਸਾਹਿਬ ਇੱਥੇ ਵਾਧੂ ਸਮਾਂ ਮਿਲਿਆ ਉਹਨਾਂ ਨੂੰ ਤੇ ਜਾ ਕੇ ਇੱਥੇ ਰਾਹ ਸਾਫ਼ ਕਰਨਾ, ਝਾੜੂ ਮਾਰਨਾ, ਜੇ ਸ੍ਰੀ ਭੈਣੀ ਸਾਹਿਬ ਤੋਂ ਲੈ ਕੇ ਕਟਾਣੀ ਤੱਕ ਦੀ ਸੜਕ ਕੱਚੀ ਸੜਕ ਹੋਇਆ ਕਰਦੀ ਸੀ, ਜਿੱਥੇ ਕਿਤੇ ਟੋਏ ਟਿੱਬੇ ਹੋਣੇ ਉੱਥੇ ਜਾ ਕੇ ਮਿੱਟੀ ਪਾਉਣੀ, ਉਹ ਪੱਧਰੇ ਕਰਦੇ ਨੇ, ਕਹਿਣਾ ਇਹ ਮੇਰੇ ਸਤਿਗੁਰ ਦੇ ਘਰ ਨੂੰ ਜਾਂਦੀਆਂ ਪੱਕੀਆਂ ਸੜਕਾਂ ਨੇ। ਬੇਸ਼ੱਕ ਉਦੋਂ ਇਹ ਕੱਚੇ ਰਾਹ ਸੀ, ਪਰ ਉਹਨਾਂ ਸਿੱਖਾਂ ਦੇ ਜਿਹੜੇ ਬਚਨ ਨੇ ਉਹ ਪੂਰੇ ਹੋਏ ਨੇ। ਤੇ ਜੇ ਉਹਨਾਂ ਨੂੰ ਫੇਰ ਵੀ ਰਾਤ ਨੂੰ ਕਿਤੇ ਸਮਾਂ ਮਿਲਣਾ, ਜਦੋਂ ਜਾਗ ਆਉਣੀ, ਉੱਠ ਕੇ ਲੰਗਰ ਵੱਲ, ਤਬੇਲੇ ਵੱਲ, ਡਿਉੜੀ ਵੱਲ ਸਾਰੇ ਗੇੜਾ ਮਾਰਨਾ, ਮੈਂ ਸਤਿਗੁਰ ਦਾ ਦਰਬਾਨ ਆ, ਮੇਰੀ ਡਿਊਟੀ ਹੈ, ਮੈਂ ਇੱਥੇ ਪਹਿਰੇ ਦੀ ਵੀ ਸੇਵਾ ਕਰਾਂ। ਮੇਰਾ ਕਹਿਣ ਤੋਂ ਭਾਵ ਕਿ ਉਹਨਾਂ ਨੇ, ਸੰਤ ਨੱਥਾ ਸਿੰਘ ਹੋਰਾਂ ਨੇ ਆਪਣਾ ਜੀਵਨ ਦਾ ਮਨੋਰਥ ਤੇ ਉਹ ਜੀਵਨ ਦੇ ਜਿਹੜੇ ਮਨੋਰਥ ਦਾ ਫਲ ਸੀ ਉਹ ਸਾਰੇ ਕੁਛ ਨੂੰ ਸਿਰਫ ਸੇਵਾ ਹੀ ਸਮਝਿਆ, ਤੇ ਸੇਵਾ ਕਰਕੇ ਉਹਨਾਂ ਨੇ ਜੀਵਨ ਬਿਤਾਇਆ। ਤੇ ਉਹਨਾਂ ਸਮਿਆਂ ਵਿੱਚ ਜੀਵਨ ਬਿਤਾਇਆ ਜਦੋਂ ਸਾਗਰ ਸ਼ਾਂਤ ਹੋਵੇ, ਉਦੋਂ ਤੇ ਸਾਰੇ ਹੀ ਕਿਸ਼ਤੀਆਂ ਲੈ ਕੇ ਵਧੀਆ ਕਿਸ਼ਤੀਆਂ ਸਾਗਰ ਵਿੱਚ ਚਲਾ ਸਕਦੇ ਨੇ। ਜਦੋਂ ਤੂਫਾਨ ਆਏ ਹੋਣ, ਉਹਨਾਂ ਦਿਨਾਂ ਵਿੱਚ ਜਿਨ੍ਹਾਂ ਸਿੱਖਾਂ ਸਾਧਾਂ ਨੇ ਗੁਰੂ ਘਰ ਵਿੱਚ ਸੇਵਾ ਕੀਤੀ, ਜਿਨ੍ਹਾਂ ਨੇ ਸਤਿਗੁਰਾਂ ਦੀਆਂ ਖੁਸ਼ੀਆਂ ਲਈਆਂ, ਜਿਨ੍ਹਾਂ ਨੇ ਉਹ ਸਮਾਂ ਸਤਿਗੁਰਾਂ ਦੇ ਚਰਨਾਂ ਵਿੱਚ ਨਿਭਾਇਆ, ਉਹਨਾਂ ਵਿੱਚੋਂ ਇਹ ਸੰਤ ਨੱਥਾ ਸਿੰਘ ਜੀ ਸਨ। ਇਹਨਾਂ ਨੇ ਆਪ ਤੇ ਸੇਵਾ ਕੀਤੀ, ਆਪਣੇ ਬੱਚਿਆਂ ਨੂੰ, ਆਪਣੇ ਪੋਤਰਿਆਂ ਨੂੰ, ਆਪਣੇ ਜਵਾਈਆਂ ਨੂੰ, ਸਾਰਿਆਂ ਨੂੰ ਸਤਿਗੁਰਾਂ ਦੇ ਚਰਨਾਂ ਵਿੱਚ ਸਮਰਪਿਤ ਕਰਕੇ ਜੀਵਨ ਇਸ ਲੇਖੇ ਲਾ ਦਿੱਤਾ। ਤੇ ਇੰਨੇ ਨਿਰਭੈ, ਇੰਨੇ ਬੇਪਰਵਾਹ ਕਿ ਉਹਨਾਂ ਨੇ ਆਖਣਾ, ਧੰਨ ਮੇਰਾ ਸਤਿਗੁਰ ਜਿਹਨੇ ਮੈਨੂੰ ਇੰਨਾ ਬੇਫਿਕਰ ਕਰਤਾ, ਨਾ ਖਾਣ ਦਾ, ਨਾ ਪਹਿਨਣ ਦਾ ਕਿਸੇ ਗੱਲ ਦੀ ਚਿੰਤਾ ਨਹੀਂ ਗੀ, ਨਾ ਲੋਕ ਦਾ, ਨਾ ਪਰਲੋਕ ਦਾ ਕਿਸੇ ਕਿਸਮ ਦਾ ਕੋਈ ਭੈ ਨਹੀਂ ਰਹਿ ਗਿਆ, ਇੱਥੇ ਵੀ ਤੇ ਅੱਗੇ ਵੀ ਸਤਿਗੁਰ ਦੇ ਆਸਰੇ ਪੂਰੀ ਤਰ੍ਹਾਂ ਬੇਪਰਵਾਹ ਵਾਂ। ਇਹ ਬੇਪਰਵਾਹੀ ਮੈਨੂੰ ਸਤਿਗੁਰੂ ਰਾਮ ਸਿੰਘ ਨੇ, ਸਤਿਗੁਰੂ ਹਰੀ ਸਿੰਘ ਨੇ, ਸਤਿਗੁਰੂ ਪ੍ਰਤਾਪ ਸਿੰਘ ਨੇ ਬਖਸ਼ੀ ਹੈ। ਇਸ ਤਰ੍ਹਾਂ ਦੇ ਸੇਵਾ ਕਰਨ ਵਾਲੇ ਜਿਹੜੇ ਸਿੱਖ ਨੇ ਉਹ ਸਾਡੇ ਵਾਸਤੇ ਪ੍ਰੇਰਨਾ ਸਰੋਤ ਨੇ। ਸੱਚਮੁੱਚ ਹੀ ਜਦੋਂ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਾਂ ਕੋਈ ਕੌਤਕ ਸੁਣਦੇ ਪੜ੍ਹਦੇ ਤੇ ਵੇਖਦੇ ਹਾਂ ਉਦੋਂ ਸਾਡੇ ਹਿਰਦੇ ਵਿੱਚ ਸਤਿਗੁਰੂ ਜੀ ਪ੍ਰਤੀ ਸ਼ਰਧਾ ਉਤਪੰਨ ਹੁੰਦੀ ਹੈ, ਪਰ ਜਦੋਂ ਅਸੀਂ ਸਿੱਖਾਂ ਦੀਆਂ ਘਾਲਣਾ ਬਾਰੇ ਸੁਣਦੇ ਹਾਂ ਉਦੋਂ ਸਾਨੂੰ ਪ੍ਰੇਰਨਾ ਮਿਲਦੀ ਹੈ ਕਿ ਸਤਿਗੁਰੂ ਕਿਰਪਾ ਕਰਨ, ਅਸੀਂ ਵੀ ਉਹਨਾਂ ਸਿੱਖਾਂ ਦੇ ਜੀਵਨ ਚੋਂ ਕੁਛ ਆਪਣੇ ਜੀਵਨ ਵਿੱਚ ਧਾਰਨ ਕਰ ਸਕੀਏ ਤੇ ਸਾਡਾ ਵੀ ਜੀਵਨ ਉਹਨਾਂ ਵਾਂਗੂ ਸਫਲ ਹੋ ਸਕੇ, ਸਤਿਗੁਰੂ ਦੀਆਂ ਖੁਸ਼ੀਆਂ ਦੇ ਪਾਤਰ ਬਣ ਸਕੀਏ। ਇੰਨੇ ਹੀ ਸ਼ਬਦਾਂ ਨਾਲ ਖਿਮਾ ਦਾ ਜਾਚਕ ਹੋਵਾਂਗਾ। ਧੰਨਵਾਦ। ਸਤਿ ਸ੍ਰੀ ਅਕਾਲ।